201 नंबर।
हाँ जी।
अनाद्यापि इदं नो नित्यं प्राग भाव एव स्फुटम् अनादेरपि विद्वंसः प्राग भावस्य वीक्षितः। न्याय वाले प्राग भाव का अर्थ की होंगे प्रधान जी, पहला ये थोड़ा समझो। प्राग भाव उन्हों कहते हैं किसी भी चीज की उत्पत्ति तो पहला जिहड़ा उहदा अभाव है ना, कोई चीज पैदा होने तो उत्पत्ति होने तो पहला उसकी उत्पत्ति नहीं हुई तो फिर की होएगा, उसका अभाव होगा कि वस्तु नहीं है।
अभाव
हाँ, तो वो जड़ा वस्तु की उत्पत्ति होने तो पहला जड़ा वस्तु का अभाव है ना, उसको कहते प्राग भाव। जैसे ये चीज नहीं बनी है जी, ये बन तो उत्पत्ति तो पहला जड़ा अभाव सी ना, अभाव उन्होंने कहते प्राग। जैसे घड़ा नहीं बनया, घड़ा नहीं बनया, कमियार बनाने लगा है, घड़ा नहीं बनया, तो घड़े की उत्पत्ति तो पहला घट की उत्पत्ति से पहले जो घड़े का अभाव है उन्होंने कहते प्राग भाव। बनाने तो पहला जो तो बन गया वो प्राग भाव नष्ट हो जाएगा, नाश हो जाएगा।
मतलब मटीरियल पिया हो गए।
हाँ ना, मटीरियल ना भी हो गए।
अच्छा।
हाँ हम रात्रि का प्राग भाव है, रात्रि नहीं है, उसका अभाव है।
जेडी चीज नहीं है वो तो मतलब उसका फिर वो अभाव है जी।
वो ही प्राग भाव उन्हें कह देंगे।
प्राग भाव
जेडी चीज नहीं है वो उसका अभाव तो है ही है।
और उसकी स्मृति होगी मतलब।
ना स्मृति वाली कुछ नहीं गल
नहीं।
वो उसकी कोई गल नहीं। मतलब सीधा यही है कि जेडी चीज का भी अभाव है ना, जेडी चीज नहीं है वो ना होने की कहते प्राग भाव। प्राग भाव तो प्राग भाव की प्राग भाव नष्ट कदों होगा, जो उत्पत्ति हो जाएगी उदो प्राग भाव का नाश हो जाएगा। ये तुहानू तां दस्या हुण ये प्राग भाव का वो गल कर रहे हैं ना, तां इन्हां नू दसना पिया।
मतलब वस्तु दा ना होना,
ना होना उन्हूं कहिंदे प्राग भाव। ते विद्वान न्यायिक जो है ना वो चार पांच पांच प्रकार के अभाव मांगदे है। किहड़ा? अत्यंता भाव, अन्योन्या भाव, प्राग भाव, प्रधंसा भाव और समायिका भाव। समायिका भाव उन्हें कहते हैं कभी है कभी नहीं है। तो प्रधंसा भाव घड़ा टूट गया, ध्वंस हो गया उसका। और अन्योन्या भाव उजागर, एक वस्तु का दूसरी उजागर सिंह प्रधान सिंह प्रधान जी नहीं है, प्रधान उजागर सिंह नहीं, दोनों का अलग अलग भाव है ना। मैं ये नहीं हूँ, ये मैं नहीं हूँ, इन्हों अलग अलग है। इन्हों कहते अन्योन्य भाव, एक दूसरे ना अभाव। प्राग भाव, अन्योन्य भाव, प्रधंसा भाव वस्तु का नाश हो जाना, अत्यंता भाव कभी है ही नहीं, समायिका भाव कभी है कभी नहीं है। ये पांच प्रकार के न्यायिक अभाव मानते हैं। उन्हां जी आ गया एक प्राग भाव। प्राग भाव नूं कहिंदे आ घड़े की उत्पत्ति तो पहला जो घड़े का अभाव है उन्हों कहिंदे प्राग भाव। अब हुण ये कह रहे हैं कौन, कह रहे गुरुदेव कह रहे हैं अनाद्यापि इदं नो नित्यं प्राग भाव इव स्फुटम्। अंदे ये तो स्पष्ट ही है कि प्राग भाव जड़ा है अनादि है। उन्हें क्या सी ना, जे बंधन अनादि है, अनादि वस्तु का नाश नहीं हो सकता, तो जे वह नाश नहीं हो सकता तो मुक्ति कैसे होगी। जी जड़ा बंधन है वह अनादि है, तो अनादि वस्तु का नाश नहीं हो सकता, तो जे वह नाश नहीं हो सकता तो मुक्ति कैसे होएगी। ये शिष्य ने प्रश्न किया, प्रवाह रूप से अनादि में तां कह देंगे कि इसका पता तो नहीं भी आ सृष्टि पहली सृष्टि आ सी, पहली सृष्टि सानू पता नहीं, इस वास्ते कहते अनादि। ਜਾਂ ਤੇ ਹੁਣ ਪਹਿਲੀ ਸ੍ਰਿਸ਼ਟੀ ਦਾ ਪਤਾ ਹੋਏ, ਪਹਿਲਾਂ ਜਦੋਂ ਭਗਵਾਨ ਵਿਸ਼ਨੂੰ ਸ਼ੀਰ ਸਾਗਰ 'ਚ ਪਏ ਸੀ ਸ਼ੇਸ਼ ਦੀ ਲਾਗ ਦੀ ਸਈਆ ਕੇ ਉੱਪਰ, ਹੈਂ, ਤਾਂ ਉਦੋਂ ਉਹਨਾਂ ਦੀ ਨਾਭੀ ਦੇ ਵਿੱਚੋਂ ਕਮਲ ਨਿਕਲਿਆ ਸੀ, ਬ੍ਰਹਮਾ ਜੀ ਦੀ ਉਤਪਤੀ ਹੋਈ, ਤੇ ਬ੍ਰਹਮਾ ਜੀ ਨੇ ਸ੍ਰਿਸ਼ਟੀ ਰਚੀ। ਏਦਾਂ ਹੀ ਕਹਿੰਦੇ ਆ ਨਾ, ਪਰ ਕਦੋਂ ਰਚੀ? ਸਿੱਤਵਾਰ ਨਾ ਜੋਗੀ
ਜਾਣੇ
ਬਸ, ਤੋ ਸ੍ਰਿਸ਼ਟੀ ਦਾ ਵੀ ਨਹੀਂ ਪਤਾ ਕਿਹੜੀ ਸ੍ਰਿਸ਼ਟੀ ਪਹਿਲਾਂ ਸੀ, ਤੇ ਇਸ ਵਾਸਤੇ ਕਹਿੰਦੇ ਅਨਾਦੀ, ਅਨਾਦੀ ਹੈ ਪਰ ਅੰਤ ਵਾਲੀ ਹੈ। ਤੇ ਬ੍ਰਹਮ ਕੈਸਾ ਹੈ? ਅਨਾਦੀ ਅਨੰਤ, ਨਾ ਉਹਦਾ ਆਦਿ ਹੈ ਨਾ ਉਹਦਾ ਅੰਤ ਹੈ, ਇਹ ਅਨਾਦੀ ਤੋਂ ਹੈ ਪ੍ਰਵਾਹ ਰੂਪ ਚ ਪਰ ਅੰਤ ਵਾਲੀ ਹੈ, ਐਸੇ ਪਰਾਗਭਾਵ ਹੈ। ਤੂੰ ਪਰਾਗਭਾਵ ਕਹਿ ਰਹੇ ਹੈ, ਤੂੰ ਕਹਿ ਰਿਹਾ ਨਾ ਕਿ ਜਿਹੜੀ ਚੀਜ਼ ਅਨਾਦੀ ਹੁੰਦੀ ਆ ਉਹਦਾ ਨਾਸ ਨਹੀਂ ਹੁੰਦਾ, ਕਹਿੰਦੇ ਪਰਾਗਭਾਵ ਵੀ ਅਨਾਦੀ ਹੈ, ਤੇ ਜਦੋਂ ਘੜਾ ਉਤਪੰਨ ਹੋ ਜਾਂਦਾ ਉਹਦਾ ਨਾਸ ਹੋ ਜਾਂਦਾ, ਐਸੇ ਹੀ ਹੈ ਜਿਹੜੀ ਤੂੰ ਕਹਿ ਰਿਹਾ ਨਾ ਬੰਧਨ, ਐਸੇ ਹੀ ਇਹ ਵੀ ਹੈ, ਹੈ ਜੋ ਅਨਾਦੀ ਆ ਪਰ ਇਹਦਾ ਵੀ ਨਾ ਕਦੋਂ ਤੋਂ ਨੀ ਹੈ, ਉਹਦੀ ਉਹਦੀ ਪਤਾ ਹੈ ਵੀ ਪਰਸੋਂ ਤੋਂ ਮੈਂ ਦੇਖਿਆ ਸੀ, ਏਦਾਂ ਨੀ ਨਾਸ ਹੋ ਜਾਵੇ, ਜਦੋਂ ਘੜਾ ਉਤਪੰਨ ਹੋ ਗਿਆ ਪਰਾਗ ਭਾਵ ਦਾ ਨਾਸ ਹੋ ਗਿਆ। ਇਹ ਹੁਣ ਗੁਰੂ ਦੇਵ ਕਹਿ ਰਹੇ ਹੈ ਪਰਾਗ ਭਾਵ ਅਨਾਦੀ ਹੋਣੇ ਪਰ ਵੀ ਉਹ ਨਾਸ ਹੁੰਦਾ ਦੇਖਿਆ ਗਿਆ ਹੈ। ਅਨਾਦੇ ਰਪੀ ਵਿਧਵੰਸਾ ਪਰਾਗ ਭਾਵ ਅਸਾ ਇੱਛਿਤਾ ਦੀਕਸ਼ਿਤਾ, ਅਨਾਦੀ ਹੋਣੇ ਪਰ ਵੀ ਪਰਾਗ ਭਾਵ ਵਿਧਵੰਸ ਮੈਨੇ ਨਾਸ ਹੁੰਦਾ ਦੇਖਿਆ ਗਿਆ ਹੈ। ਜਹ ਜੀਵ ਭਾਵ ਅਨਾਦੀ ਹੋਣੇ ਪਰ ਵੀ ਪਰਾਗ ਭਾਵ ਕੇ ਸਮਾਨ ਨਿੱਤ ਨਹੀਂ ਹੈ। ਜੀਵ ਭਾਵ ਜੈਸੇ ਅਨਾਦੀ ਹੈ ਨਾ, ਐਸੇ ਪਰਾਗ ਭਾਵ ਵੀ ਅਨਾਦੀ ਹੈ। ਜੀਵ ਭਾਵ ਅਨਾਦੀ ਹੈ, ਐਸੇ ਪਰਾਗ ਭਾਵ ਵੀ ਅਨਾਦੀ ਹੈ। ਕਦੋਂ ਤੋਂ ਭੁਲੇਖਾ ਪੈ ਗਿਆ ਸੀ ਤੇ ਮੈਂ ਜੀਵ ਬਣ ਗਿਆ, ਤੋ ਜੈਸੇ ਘੜੇ ਦਾ ਪਰਾਗ ਭਾਵ ਹੈ ਉਹ ਵੀ ਅਨਾਦੀ ਹੈ, ਉਹ ਘੜੇ ਦੀ ਉਤਪਤੀ ਤੋਂ ਬਾਅਦ ਨਸ਼ਟ ਹੋ ਜਾਂਦਾ ਹੈ, ਐਸੇ ਜਿਹੜੀ ਸ੍ਰਿਸ਼ਟੀ ਹੈ ਹੈ ਤੇ ਇਹ ਵੀ ਅਨਾਦੀ, ਅਗਿਆਨ ਹੋਣ ਤੋਂ ਬਾਅਦ ਇਹਦਾ ਵੀ ਨਸ਼ਟ ਨਾਸ ਹੋ ਜਾਂਦਾ। ਜੈ ਜੀਵ ਭਾਵ ਅਨਾਦੀ ਹੋਣੇ ਪਰ ਵੀ ਪਰਾਗ ਭਾਵ ਕੇ ਸਮਾਨ ਨਿੱਤ ਨਹੀਂ ਹੈ, ਕਿਉਂਕਿ ਅਨਾਦੀ ਪਰਾਗ ਭਾਵ ਕਾ ਵਿਧਵੰਸ ਹੋਣਾ ਦੇਖਾ ਹੀ ਗਿਆ ਹੈ। ਘੜਾ ਉਤਪੰਨ ਹੋ ਗਿਆ, ਪਰਾਗ ਭਾਵ ਵਿਧਵੰਸ ਹੋ ਗਿਆ। ਯਦ ਬੁੱਧਿਆ ਉਪਾਧੀ ਸੰਬੰਧਾਤ ਪਰਿਕਲਪਨਾ ਮਾਤਮਨੀ ਜੀ ਜੀਵਤਵਮ ਨਾ ਤਤੋ ਅਨਸਤੂ ਰੂਪੇਣਾ ਵਿਲੱਕਸ਼ਣਮ। ਯਦ ਬੁੱਧੀ ਉਪਾਧੀ ਸੰਬੰਧਾਤ ਪਰਿਕਲਪਨਾ, ਇਹ ਜੀਵ ਭਾਵ ਦੀ ਪਰਿਕਲਪਨਾ ਕਦੋਂ ਹੋਈ ਆ? ਜਦੋਂ ਜਦ ਬੁੱਧੀ ਉਪਾਧੀ ਦਾ ਸੰਬੰਧ ਹੋ ਗਿਆ, ਬੁੱਧੀ ਜਿਹੜੀ ਹੈ ਉਹਦਾ ਬੁੱਧੀ ਰੂਪ ਉਪਾਧੀ ਦੇ ਨਾਲ ਸੰਬੰਧ ਹੋ ਗਿਆ, ਤੇ ਜਿਹੜਾ ਆਤਮਾ ਸੀ ਉਹ ਕੀ ਬਣ ਗਿਆ? ਜੀਵਤ। ਤੋ ਤਤਹ ਨਾਨਤ ਤੂੰ ਸਰੂਪੇ ਨਾ ਵਿਲੱਕਸ਼ਣਾ, ਪਰ ਉਹਦਾ ਸਰੂਪ ਅਲੱਗ ਹੀ ਹੈ। ਸੰਬੰਧ ਸਵਾਤਮਨਾ ਨੂੰ ਸਵਾਤਮ ਨੂੰ ਬੁੱਧਿਆ ਮਿਥਿਆ ਗਿਆਨ ਪੁਰਸਰਾ ਨਿਵਿਰਤੀ ਭਵੇਤ ਤਸਿਆ ਸਮਯਕ ਗਿਆਨੇ ਨਾ ਅਨਯਥਾ। ਨਿਵਿਰਤੀ ਅੰਦੇ ਸੰਬੰਧ ਆਤਮ ਨੂੰ ਬੁੱਧਿਆ, ਜਦੋਂ ਬੁੱਧੀ ਦਾ ਆਤਮਾ ਦੇ ਨਾਲ ਸੰਬੰਧ ਹੋ ਗਿਆ ਤੇ ਕਿਆ ਹੋ ਗਿਆ? ਮਿਥਿਆ ਗਿਆਨ ਪੁਰਸਰਾ, ਮਿਥਿਆ ਗਿਆਨ ਉਤਪੰਨ ਹੋ ਗਿਆ ਤੇ ਉਹ ਉਹਨੇ ਜੀਵਤ ਬਣਾਤਾ, ਜੀਵ ਬਣਾਤਾ। ਤੇ ਫਿਰ ਜੀਵਪਣੇ ਦੀ ਨਿਵਿਰਤੀ ਕਦੋਂ ਹੋ ਗਈ? ਨਿਵਿਰਤੀ ਵੀ ਹੈ ਨਾ, ਵੀ ਨਿਵਿਰਤੀ ਭਵੇ ਤਸਿਆ, ਉਹਦੀ ਨਿਵਿਰਤੀ ਹੋ ਸਕਦੀ ਆ ਕਦੋਂ? ਸਮਯਕ ਗਿਆਨੇ ਨਾ, ਠੀਕ ਪ੍ਰਕਾਰ ਸੇ ਜਦੋਂ ਗਿਆਨ ਹੋ ਜਾਏਗਾ ਉਦੋਂ ਉਹਦੀ ਨਿਵਿਰਤੀ ਹੋ ਜਾਏਗੀ। ਤੇ ਕੈਸੇ? ਨਾਨਥਾ, ਔਰ ਕਿਸੇ ਤਰੀਕੇ ਨਾਲ ਨਹੀਂ। ਨਾਨਥਾ ਬਣੇ, ਕੋਈ ਦੂਸਰੇ ਤਰੀਕੇ ਨਾਲ ਉਹਨੀ ਨਿਵਿਰਤੀ ਨਹੀਂ ਹੋ ਸਕਦੀ? ਹੋਰ ਕੋਈ ਸਾਧਨ ਨਹੀਂ ਹੈ, ਇਹੀ ਸਾਧਨ ਆ। ਕਿਹੜਾ ਗਿਆਨ? ਸਮਯਕ ਗਿਆਨ। ਗਿਆਨ ਵੀ ਕਿਹੜਾ ਹੋਏ? ਸਮਯਕ, ਠੀਕ ਪ੍ਰਕਾਰ ਸੇ। ਸਮਯਕ ਗਿਆਨ ਕਿਹਨੂੰ ਕਹਿੰਦੇ ਆ? ਬ੍ਰਹਮਾਤਮਿਕਤਵ ਵਿਗਿਆਨਮ ਸਮਯਕ ਗਿਆਨਮ ਸੁਰਤੀਰ ਮਤਮ। ਸੁਰਤੀ ਦਾ ਇਹੀ ਮਤ ਹੈ। ਕਿਹੜਾ? ਸਮਯਕ ਗਿਆਨ ਕਿਹਨੂੰ ਕਹਿੰਦੀ ਸੁਰਤੀ? ਬ੍ਰਹਮ ਏਕਕਤਵ, ਬ੍ਰਹਮ ਔਰ ਆਤਮਾ ਦਾ ਏਕਤਵ ਗਿਆਨ। ਏਕਤਵ ਮਣੇ ਨਾ, ਏਕਤਵ ਮਣੇ ਏਕਤਾ ਕਾ, ਜੋ ਬ੍ਰਹਮ ਹੈ ਉਹੀ ਆਤਮਾ ਹੈ, ਜੋ ਆਤਮਾ ਹੈ ਉਹੀ ਬ੍ਰਹਮ ਹੈ। ਇਹਨਾਂ ਚ ਲੇਸ ਮਾਤਰ ਵੀ ਅੰਤਰ ਨਹੀਂ ਹੈ। ਇਹਨੂੰ ਕਹਿੰਦੇ ਬ੍ਰਹਮ ਆਤਮੇ ਕੱਤੋ ਗਿਆਨ। ਇਹ ਜਦੋਂ ਗਿਆਨ ਹੋਇਆ ਇਹਨੂੰ ਕਹਿੰਦੇ ਸਮਿਅਕ ਗਿਆਨ ਵੀ ਇਹਨੂੰ ਕਹਿੰਦੇ ਆ, ਇਹਨੂੰ ਸਮਿਅਕ ਗਿਆਨ ਵੀ ਕਹਿੰਦੇ ਆ। ਤੋ ਨਿਵਿਰਤੀ ਹੋ ਜਾਏਗੀ ਕਦੋਂ? ਨਿਵਿਰਤੀ ਭਵੇ ਤਸਿਆ, ਉਹ ਜਿਹੜਾ ਜੀਵ ਭਾਵ ਹੈ ਉਹਦੀ ਨਿਵਿਰਤੀ ਹੋ ਜਾਏਗੀ। ਕੈਸੇ? ਸਮਿਅਕ ਗਿਆਨੇ ਨਾ, ਠੀਕ ਪ੍ਰਕਾਰ ਸੇ ਜਦੋਂ ਗਿਆਨ ਹੋ ਜਾਏਗਾ ਉਦੋਂ, ਨਾ ਅਨਥਾ ਦੂਸਰਾ ਕੋਈ ਉਪਾਅ ਨਹੀਂ ਹੈ। ਬ੍ਰਹਮ ਏਕਤਵਮ ਵਿਗਿਆਨਮ, ਬ੍ਰਹਮ ਔਰ ਆਤਮਾ ਦਾ ਜਿਹੜੀ ਏਕਤਾ ਦਾ ਗਿਆਨ ਹੈ ਨਾ, ਸਮਿਅਕ ਗਿਆਨਮ, ਉਹਨੂੰ ਸਮਿਅਕ ਗਿਆਨ ਕਹਿੰਦੇ ਆ। ਸੁਰਤੇਰਮਤਮ, ਸੁਰਤੀ ਦਾ ਇਹੀ ਮਤ ਹੈ। ਸੁਰਤੀ ਕੀ ਕਹਿੰਦੀ ਹੈ ਕਿ ਬ੍ਰਹਮ ਆਤਮਾ ਦਾ ਜਿਹੜਾ ਇਕੱਤ ਗਿਆਨ ਹੈ ਨਾ, ਉਹ ਕਿਹੜਾ ਗਿਆਨ ਹੈ? ਸਮਿਅਕ ਗਿਆਨ। ਸੱਪ ਹੈ ਨੀ ਤੇ ਕਦੋਂ ਹੋਇਆ ਯਕੀਨ? ਠੀਕ ਪ੍ਰਕਾਰ ਸੇ ਦੇਖਿਆ, ਸਮਿਅਕ ਗਿਆਨ ਹੋਇਆ ਰੱਸੀ ਦਾ, ਰੱਸੀ ਦਾ ਸਮਿਅਕ ਗਿਆਨ ਹੋਇਆ ਤਾਂ ਸੱਪ ਦੌੜੇਗਾ, ਨਹੀਂ ਤਾਂ ਦੌੜਦਾ ਨੀ। ਉਹ ਡਰਾਉਂਦਾ ਭ੍ਰਾਂਤੀ ਬਣੀ ਆ, ਭ੍ਰਾਂਤੀ ਬਣੀ ਆ ਤਾਂ ਡਰ ਕਿੱਥੋਂ ਆ ਗਿਆ? ਭ੍ਰਾਂਤੀ ਤੋਂ, ਸੱਪ ਤੋਂ ਨੀ ਆਇਆ, ਸੱਪ ਤਾਂ ਹੈ ਹੀ ਨੀ ਸੀ ਰੱਸੀ ਚ, ਸੱਪ ਨਹੀਂ ਸੀ। ਬੁੱਧੀ ਨੂੰ ਪ੍ਰਾਣਾ ਪਹਿਲਾ ਸਰਪ ਦੇਖਿਆ ਸੀ, ਉਹਦੀ ਪ੍ਰਤੀਤੀ ਹੋ ਰਹੀ ਆ ਮੰਦ ਅੰਧਕਾਰ ਦੇ ਵਿੱਚ। ਕਿਉਂ? ਮੰਦ ਅੰਧਕਾਰ ਅੰਤਾਕੰਡ ਦੀ ਬਿਰਤੀ ਤੇ ਨੇਤਰ ਦੁਆਰਾ ਨਿਕਲੀ, ਰੱਸੀ ਤੱਕ ਗਈ ਵੀ, ਪਰ ਮੰਦ ਅੰਧਕਾਰ ਕੇ ਕਾਰਨ ਆਵਰਣ ਭੰਗ ਨਹੀਂ ਹੋਇਆ, ਆਵਰਣ ਭੰਗ ਨਹੀਂ ਹੋਇਆ ਤੇ ਭਰਮ ਹੋ ਗਿਆ। ਜਦੋਂ ਆਪਾਂ ਟਾਰਚ ਲੈ ਕੇ ਦੇਖਾਂਗੇ ਪ੍ਰਕਾਸ਼ ਠੀਕ ਹੋ ਜਾਏਗਾ ਤੇ ਫਿਰ ਉਹ ਜਿਹੜਾ ਆਵਰਣ ਸੀ ਉਹ ਭੰਗ ਹੋ ਜਾਏਗਾ ਤੇ ਸਰਪ ਦੌੜ ਜੂਗਾ, ਦੌੜ ਜੂਗਾ। ਹੈ? ਕਿਉਂ ਦੌੜਦਾ? ਕਿਉਂ ਨੀ? ਅੱਛਾ, ਹੈ ਹੀ ਤੇ ਦੌੜੂਗਾ, ਹੋਊ ਤੇ ਦੌੜੂਗਾ। ਅਤਾ ਜਿਸ ਜੀਵਤ ਕੀ ਬੁੱਧੀ ਰੂਪ ਉਪਾਧੀ ਕੇ ਸੰਬੰਧ ਸੇ ਹੀ ਆਤਮਾ ਮੇ ਕਲਪਨਾ ਹੋਈ ਹੈ, ਵਹਿ ਸਰੂਪ ਸੇ ਉਸ ਆਤਮਾ ਕੇ ਪ੍ਰਤਕੋ ਨਹੀਂ ਹੋ ਸਕਤਾ। ਬੁੱਧੀ ਕੇ ਸਾਥ ਜੇ ਆਤਮਾ ਕਾ ਸੰਬੰਧ ਮਿੱਥਿਆ ਗਿਆਨ ਕੇ ਕਾਰਨ ਹੀ ਹੈ, ਇਸਕੀ ਨਿਵਿਰਤੀ ਠੀਕ ਠੀਕ ਗਿਆਨ ਹੋ ਜਾਣੇ ਸੇ ਹੀ ਹੋ ਸਕਤੀ ਹੈ, ਔਰ ਕਿਸੀ ਪ੍ਰਕਾਰ ਸੇ ਨਹੀਂ। ਇਹਦਾ ਕੀ ਅਰਥ ਹੋਇਆ? ਕੀ ਕਹਿ ਰਹੇ ਹੈ? ਇਸਕੀ ਨਿਵਿਰਤੀ ਮਤਲਬ ਜੀ ਪ੍ਰਕਾਰ ਜੀਵਤ ਜੀਪਣੇ ਕੀ ਨਿਵਿਰਤੀ ਕਿਸੇ ਹੋ ਜਾਏਗੀ? ਠੀਕ ਠੀਕ ਗਿਆਨ ਸੇ ਹੋ, ਗਿਆਨ ਸੇ ਹੋ ਸਕਤੀ ਹੈ, ਔਰ ਕਿਸੀ ਪ੍ਰਕਾਰ ਸੇ ਨਹੀਂ। ਇਹਦਾ ਕੀ ਅਰਥ ਹੋਇਆ? ਔਰ ਕਿਸੀ ਪ੍ਰਕਾਰ ਸੇ ਨਹੀਂ, ਬਈ ਅੰਧਕਾਰ ਦਾ ਨਾਸ ਪ੍ਰਕਾਸ਼ ਨਾ ਹੋਊਗਾ ਕਿ ਔਰ ਕਿਸੇ ਤਰੀਕੇ ਨਾਲ? ਭ੍ਰਾਂਤੀ ਦਾ, ਭ੍ਰਾਂਤੀ ਦੀ ਨਿਵਿਰਤੀ ਕਦੋਂ ਹੋਊਗੀ? ਗਿਆਨ ਦੇ ਨਾਲ, ਜਦੋਂ ਜਿਹੜੀ ਵਸਤੂ ਚ ਭ੍ਰਾਂਤੀ ਹੈ ਉਹਦਾ ਠੀਕ ਸੇ ਗਿਆਨ ਹੋ ਜਾਏ, ਦੂਸਰਾ ਕੋਈ ਤਰੀਕਾ ਹੀ ਨਹੀਂ ਹੈ। ਅੰਧਕਾਰ ਹੈ, ਭਜਾਓ ਇਹਨੂੰ, ਕਿੱਦਾਂ ਭਜਾਓਗੇ? ਨਾ ਭੱਜਣ ਵਾਲਾ ਹੈ, ਜਿੰਨੇ ਮਰਜ਼ੀ ਉਪਾਏ ਕਰਦੇ ਰਹੋ ਤੇ ਭੱਜਣਾ ਕਦੋਂ ਆ? ਜਦੋਂ ਆਪਾਂ ਦੀਪਕ ਜਲਾ ਦਾਂਗੇ। ਤਥਾ ਬ੍ਰਹਮ ਔਰ ਆਤਮਾ ਕੀ ਏਕਤਾ ਕਾ ਗਿਆਨ ਹੀ ਵਾਸਤਵਿਕ ਗਿਆਨ ਹੈ, ਐਸਾ ਸੁਰਤੀ ਕਾ ਸਿਧਾਂਤ ਹੈ। ਅਥਾ ਬ੍ਰਹਮ ਏਕਤਵ ਗਿਆਨ ਹੋ ਜਾਣੇ ਸੇ ਜੀਵ ਭਾਵ ਕੀ ਨਿਵਿਰਤੀ ਹੋ ਜਾਤੀ ਹੈ। ਬ੍ਰਹਮ ਔਰ ਆਤਮਾ ਕਾ ਏਕਤਵ ਗਿਆਨ ਵਿਚਾਰ ਸਾਗਰ ਚ ਆਇਆ ਨਾ, ਤਤਪਦ ਤਵਪਦ ਰੀਤੀ ਜਹ ਸਭ ਵਾਕਿਆਂ ਮੇ ਜਾਣ, ਤਤ ਤਮ ਤਮ ਤਤ ਰੀਤੀ ਜਹ, ਤਤ ਤਮ ਤਮ ਤਤ, ਤੂੰ ਬ੍ਰਹਮ ਹੈ, ਬ੍ਰਹਮ ਤੂੰ ਹੈ, ਤਤ ਤਮ ਤਮ ਤਤ ਰੀਤੀ ਜਹ ਸਭ ਵਾਕਿਆਂ ਮੇ ਜਾਣ, ਜਾਂਦੇ ਹੋਏ ਅਪਰੋਕਸ਼ਤਾ ਪ੍ਰਸ਼ੰਨਤਾ ਕੀ ਹਨ। ਉਹਦੇ ਨਾਲ ਕਿਉਂ ਏਕਤਾ ਦਾ ਗਿਆਨ ਹੋਏਗਾ ਨਾ, ਤਾਂ ਹੀ ਤਾਂ ਹੋਊਗਾ। ਜੇ ਮੈਂ ਆਤਮਾ ਹੂੰ, ਬ੍ਰਹਮ ਅਲੱਗ ਹੈ, ਆਤਮਾ ਅਲੱਗ ਹੈ, ਫਿਰ ਵੀ ਭੇਦ ਗਿਆਨ ਹੈ, ਇਹ ਕਤੋਂ ਗਿਆਨ ਨਹੀਂ ਹੋਇਆ। ਚਲੋ, ਤਦ ਆਤਮਨੋ ਸਮਿਅਕ ਵਿਵੇਕੇ ਨ ਸਿਧਯਤਿ, ਤਤੋ ਵਿਵੇਕਾ ਕਰਤਵਿਆ ਪ੍ਰਤਿਗ ਆਤਮ ਸਦਾਤਮਨੋ। ਵਿਵੇਕ ਆਂਦਾ ਕੀ ਕਹਿ ਰਿਹਾ ਆਂਦਾ ਤਤਾ ਵਿਵੇਕਾ ਕਰਤਵਯ ਇਸ ਲਈ ਵਿਵੇਕ ਜਿਹੜਾ ਹੈ ਕਰਤਵ ਹੈ ਵਿਵੇਕ ਕਰਨਾ ਚਾਹੀਏ ਤੇ ਕਾਹਦਾ ਚ ਕਰਨਾ ਚਾਹੀਏ ਪ੍ਰਤਿਗ ਆਤਮ ਅਸਦ ਆਤਮ ਨੂੰ ਪ੍ਰਤਿਗ ਮਾਨੇ ਅੰਤਰਾਤਮਾ ਦਾ ਅਸਦ ਆਤਮਾ ਦਾ ਅਸਦ ਆਤਮਾ ਕਿਹੜਾ ਹੈ ਬਾਕੀ ਸਾਰਾ ਆਤਮਾ ਨੂੰ ਛੱਡ ਕੇ ਸਾਰਾ ਅਸਦ ਆਤਮੀ ਹੈ ਅਸਦ ਆਤਮ ਮਤਲਬ ਅਨਾਤਮਾ ਨਾ ਆਤਮਾ ਇਤੀ ਅਨਾਤਮਾ ਤੇ ਆਤਮਾ ਕਿਹੜਾ ਹੈ ਆਤਮਾ ਤੇ ਇੱਕ ਹੀ ਹੈ ਤੇ ਉਹਨੂੰ ਛੱਡ ਕੇ ਬਾਕੀ ਕੀ ਹੋ ਗਏ ਅਨਾਤਮਾ ਇਹਨਾਂ ਦਾ ਵਿਵੇਕ ਕਰਨਾ ਚਾਹੀਦਾ ਆਤਮਾ ਕਿਹਨੂੰ ਕਹਿੰਦੇ ਆ ਅਨਾਤਮਾ ਕਿਹਨੂੰ ਕਹਿੰਦੇ ਤਦ ਆਤਮਾ ਅਨਾਤਮ ਨੂੰ ਅਨਾਤਮ ਨੂੰ ਆਤਮਾ ਔਰ ਅਨਾਤਮਾ ਸਮਿਅਕ ਵਿਵੇਕੇ ਨਹੀਂ ਸਿੱਧਤੀ ਉਹ ਸਮਿਅਕ ਵਿਵੇਕੇ ਦੁਆਰਾ ਹੀ ਸਿੱਧ ਹੋ ਸਕਦਾ ਹੈ ਕਿਹਦਾ ਜਦੋਂ ਆਤਮਾ ਕਾ ਔਰ ਅਨਾਤਮਾ ਕਾ ਜਿਹੜਾ ਵਿਵੇਕ ਹੈ ਉਹ ਠੀਕ ਪ੍ਰਕਾਰ ਸੇ ਕਰਾਂਗੇ ਫਿਰ ਕੀ ਹੋਗਾ ਤਤਾ ਵਿਵੇਕ ਕਾ ਕਰਤਵ ਇਸ ਲਈ ਵਿਵੇਕ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਏ ਕਿਹਦਾ ਕਰਨਾ ਚਾਹੀਏ ਪ੍ਰਤਿਗ ਆਤਮ ਅਸਦ ਆਤਮ ਨੂੰ ਆਤਮਾ ਦਾ ਔਰ ਅਸਦ ਆਤਮਾ ਅਸਦ ਆਤਮਾ ਦਾ ਹੈ ਐੜਾ ਉਸ ਮੰਮਾ ਹੈ ਨਾ ਉਹ ਮਾਂ ਹੈ ਨਾ ਮਾਂ ਪ੍ਰਤਿਗ ਆਤਮ ਆ ਗਏ ਡੰਡਾ ਨਹੀਂ ਹੈ ਉਹਦਾ ਬਣ ਜਾਏਗਾ ਐੜਾ ਅਸਦ ਆਤਮ ਨਾ ਸੰਧੀ ਵਿਛੇਦ ਕਰਾਂਗੇ ਉਸ ਬ੍ਰਹਮ ਇੱਕ ਗਿਆਨ ਕੀ ਸਿੱਧੀ ਆਤਮਾ ਔਰ ਅਨਾਤਮਾ ਕਾ ਭਲੀ ਪ੍ਰਕਾਰ ਵਿਵੇਕ ਪਾਰਥਕ ਗਿਆਨ ਪਾਰਥਕ ਬਣੇ ਪ੍ਰਿਥਕ ਪ੍ਰਿਥਕ ਅਲੱਗ ਅਲੱਗ ਹਾਂ ਅਲੱਗ ਅਲੱਗ ਗਿਆਨ ਹੋਊਗਾ ਇਹ ਅਲੱਗ ਹੈ ਇਹ ਅਲੱਗ ਹੈ ਉਹ ਜਾਣੇ ਸੀ ਉਹ ਹੋਤੀ ਹੈ ਇਸ ਲਈ ਪ੍ਰਤਗਾਤਮਾ ਔਰ ਮਿੱਥਿਆ ਆਤਮਾ ਕਾ ਭਲੀ ਪ੍ਰਕਾਰ ਵਿਵੇਚਨ ਕਰਨਾ ਚਾਹੀਏ ਜਲਮ ਪੰਕ ਵੱਧ ਅਤਿਅੰਤਮ ਪੰਕਾ ਪਾਏ ਜਲਮ ਸਫੁਟਮ ਜਥਾ ਭਾਤੀ ਤਥਾਤਮਾ ਵੀ ਦੋਸ਼ ਭਾਵੇ ਸਫੁਟ ਪ੍ਰਭਾ ਜਥਾ ਪੰਕ ਵੱਧ ਅਤਿਅੰਤਮ ਪੰਕ ਬਣਿਆ ਦਾ ਚਿੱਕੜ ਨਾ ਪੰਕਜ ਪੰਕਜ ਮੈਨੇ ਕਮਲ ਹੋ ਗਿਆ ਹਾਂ ਜਾ ਮੈਨੇ ਪੰਕ ਮੈਨੇ ਚਿੱਕੜ ਪੰਕ ਜੋ ਮੋਹ ਪੱਗ ਨਹੀਂ ਚਾਲੇ ਹੈ ਨਾ ਹਾਂ ਪੰਕ ਮੋਹ ਮੋਹ ਰੂਪੀ ਜਿਹੜਾ ਚਿੱਕੜ ਹੈ ਹੇ ਪ੍ਰਮਾਤਮਾ ਤੇਰੀ ਤਰਫ ਇੱਕ ਪੱਗ ਵੀ ਨਹੀਂ ਮੈਨੂੰ ਤੁਰਨ ਦਿੰਦਾ ਹਮ ਦੇਖਾਂ ਤਾਂ ਮੈਂ ਵੀ ਡੁੱਬ ਰਿਹਾ ਮੈਂ ਬਾਕੀਆਂ ਨੂੰ ਵੀ ਦੇਖ ਰਿਹਾ ਡੁੱਬ ਰਿਹਾ
ਗੁਰਬਾਣੀ ਚ ਬਹੁਤ ਸੰਸਕ੍ਰਿਤ ਸ਼ਬਦ ਤੋਂ ਜਿਹੜੇ ਪ੍ਰਚਲਿਤ ਆਏ ਹੋਏ
ਆਏ ਹਾਂ ਪੰਕ ਅਸੀਂ ਸਿੱਧਾ ਬੋਲਦੇ ਪੰਕਜ ਹਾਂ ਪੰਕਜ ਬੋਲਦੇ ਪੰਕਜ ਮੈਨੇ ਕਮਲ ਜਾ ਮੈਨੇ ਉਤਪੰਨ ਹੋਣਾ ਪੰਕ ਮੈਨੇ ਚਿੱਕੜ ਚਿੱਕੜ ਤੋਂ ਜਿਹੜਾ ਉਤਪੰਨ ਹੁੰਦਾ ਕਿਹੜਾ ਕਮਲ ਤੇ ਫਿਰ ਸ਼ਾਸਤਰ ਕਹਿੰਦਾ ਚਿੱਕੜ ਤੋਂ ਤਾਂ ਕੀੜੇ ਮਕੌੜੇ ਵੀ ਉਤਪੰਨ ਹੁੰਦੇ ਆ ਕਹਿੰਦੇ ਰੂੜੀ ਲੱਛਣਾਂ ਲੱਗੀ ਇੱਥੇ ਰੂੜੀ ਲੱਛਣਾਂ ਲੱਗੀ ਰੂੜੀ ਬਾਕੀ ਵੀ ਹੋਇਆ ਉੱਥੋਂ ਚਿੱਕੜ ਤੋਂ ਮਛਲੀ ਵੀ ਸ਼ਾਇਦ ਉੱਥੋਂ ਦੀ ਹੋਏ ਜਾਂ ਕੀੜੇ ਮਕੌੜੇ ਵੀ ਚਿੱਕੜ ਚੋਂ ਉਤਪੰਨ ਹੁੰਦੇ ਆ ਤੇ ਪੰਕਜ ਕਮਲ ਤੇ ਕੋਈ ਲਾ ਰਹੇ ਜੇ ਬਾਕੀਆਂ ਤੇ ਵੀ ਲਾਓ ਕਹਿੰਦੇ ਰੂੜੀ ਲੱਛਣਾਂ ਦਾ ਨਾਲ ਹੁੰਦਾ ਹੈ ਅਰਥ ਏਦਾਂ ਤੇ ਰੂੜੀ ਲੱਛਣਾਂ ਲਾ ਕੇ ਪੰਕ ਦਾ ਪੰਕਜ ਦਾ ਅਰਥ ਕਮਲ ਹੀ ਮਿੱਥ ਕੇ ਜਿੱਦਾਂ ਆਪਾਂ ਕਹਿ ਦਿੰਦੇ ਨਾ ਇਹ ਰੂੜੀਵਾਦੀ ਹੈ ਰੂੜੀਵਾਦੀ ਦਾ ਅਰਥ ਕੀ ਹੋਇਆ ਕਿ ਪਰੰਪਰਾ ਤੋਂ ਜਿਹੜੀਆਂ ਗੱਲਾਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਉਹਨਾਂ ਦਾ ਨਿਰਵਾਹ ਕਰਨ ਵਾਲਾ ਪਰੰਪਰਾ ਤੇ ਜਿਹੜੀਆਂ ਗੱਲਾਂ ਚੱਲੀਆਂ ਆ ਰਹੀਆਂ ਇਹਦੇ ਦਾਦੇ ਪੜਦਾਦੇ ਦੀਆਂ ਉਹਨਾਂ ਦਾ ਨਿਰਵਾਹ ਕਰਨ ਵਾਲਾ ਜਿਹੜਾ ਪੁਰਸ਼ ਉਹਨੂੰ ਕਹਿੰਦੇ ਆਪਾਂ ਰੂੜੀਵਾਦੀ ਇਹ ਕਿਹੜੀ ਲੱਛਣ ਲੱਗੀ ਰੂੜੀਵਾਦੀ ਰੂੜੀ ਲੱਛਣ ਮਤਲਬ ਜਿਹੜਾ ਪਿੱਛੋਂ ਤੋਂ ਅਰਥ ਚੱਲਿਆ ਆ ਰਿਹਾ ਉਹ ਜਲਮ ਪੰਕ ਵੱਧ ਅਤਿਅੰਤਮ ਪੰਕ ਪਾਏ ਜਲਮ ਸਫੁਟਮ ਜੈਸੇ ਜਲ ਜਿਹੜਾ ਹੈ ਚਿੱਕੜ ਦੇ ਨਾਲ ਗੰਦਲਾ ਹੋ ਗਿਆ ਹੈ ਤੇ ਫਿਰ ਪੰਕ ਪਾਏ ਜਲਮ ਸਫੁਟਮ ਜਦੋਂ ਚਿੱਕੜ ਨੀਚੇ ਬੈਠ ਜਾਏਗਾ ਮੱਟੀ ਨੀਚੇ ਬੈਠ ਜਾਏਗੀ ਤੇ ਫਿਰ ਕੀ ਹੋਗਾ ਜਲ ਸਫੁਟਮ ਜਲ ਸਪਸ਼ਟ ਪ੍ਰਤੀਤ ਹੋਣੇ ਲੱਗ ਜਾਏਗਾ ਤਥਾ ਭਾਤੀ ਤਥਾਤਮਾ ਵੀ ਐਸੇ ਹੀ ਆਤਮਾ ਹੈ ਐਸੇ ਆਤਮਾ ਵੀ ਪ੍ਰਕਾਸ਼ਿਤ ਹੋਣੇ ਲੱਗੇਗੀ ਕਦੋਂ ਦੋਸ਼ ਭਾਵੇ ਸਫੁਟ ਪ੍ਰਭਾ ਜਦੋਂ ਜਿਹੜੇ ਉਹਦੇ ਦੋਸ਼ ਹੈ ਉਹ ਨਿਵਰਤ ਹੋ ਜਾਣਗੇ। ਜੈਸੇ ਜਲ ਦੇ ਵਿੱਚ ਕਿਹੜਾ ਦੋਸ਼ ਹੈ? ਸ਼ੁਕਰ, ਹਾਂਜੀ, ਗੰਦਲਾਪਣਾ। ਉਹ ਜਿਹੜਾ ਗੰਦਲਾਪਣਾ ਹੈ ਉਹ ਜਲ ਪ੍ਰਤੀਤ ਨਹੀਂ ਹੋਣ ਦੇਣ ਡਿਆ। ਗੰਦਾ ਜਲ ਲਿਆ ਕੇ ਕਿਸੇ ਨੂੰ ਗਲਾਸ ਲੈ ਵੀ ਪੀ ਲਾ, ਉਹ ਪੀਊਗਾ, ਤੇ ਸਾਫ਼ ਜਲ ਲਿਆ ਕੇ ਦਿਓਗੇ ਤਾਂ ਪੀ ਲਏਗਾ। ਅਤੇ ਉਹ ਸਾਫ਼ ਫਿਰ ਥੋੜ੍ਹੀ ਦੇਰ ਨੂੰ ਪਿਆ ਰਹਿਣ ਦਾਂਗੇ, ਅਤੇ ਕੀ ਕਰਾਂਗੇ, ਮਾੜੀ ਜਿਹੀ ਫਟਕਲੀ ਸੁੱਟ ਦਾਂਗੇ, ਉਹ ਨੀਚੇ ਬੈਠ ਜਾਏਗਾ, ਫਿਰ ਆਪਾਂ ਉਹਨੂੰ ਵਰਤ ਸਕਦੇ ਹਾਂ। ਐਸੇ ਹੀ ਆਤਮਾ ਜਿਹੜੇ ਹੈ, ਆਤਮਾ ਨੂੰ ਕਿਹੜਾ ਚਿੱਕੜ ਲੱਗਾ ਹੈ? ਭਰੀਏ ਮਤ ਪਾਪਾਂ ਕੇ ਸੰਗ, ਹਾਂ, ਪਾਪਾਂ ਰੂਪੀ ਮਲ ਲੱਗੀ ਆਤਮਾ ਨੂੰ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ, ਉੱਥੇ ਆਹ ਸਾਬਣ ਨਹੀਂ ਨਾ ਚੱਲਦੇ, ਇਹ ਚੱਲਦੇ ਹੁੰਦੇ ਸਾਬਣ ਘੋਲ ਕੇ ਪੀ ਲਿਆ, ਪੀ ਲਿਆ ਮਨ ਸ਼ੁੱਧ ਹੋ ਗਿਆ, ਇੱਦਾਂ ਵੀ ਨਹੀਂ ਹੋ ਸਕਦਾ। ਉੱਥੇ ਇਹ ਸਾਬਣ ਨਹੀਂ ਚੱਲਦੇ। ਇਸ ਵਾਸਤੇ ਆਤਮਾ ਦੇ ਜਿਹੜੇ ਦੋਸ਼ ਹੈ ਕਿਹੜੇ? ਜੀਵਪਣਾ। ਆਤਮਾ ਨੂੰ ਕਿਹੜਾ ਦੋਸ਼ ਲੱਗ ਗਿਆ? ਜੀਵ ਭਾਵ ਦੀ ਪ੍ਰਾਪਤੀ ਹੋ ਗਈ ਜਿਹੜੀ, ਇਹ ਜਦੋਂ ਦੋਸ਼ ਉਹਦਾ ਨਿਕਲ ਜਾਏਗਾ, ਆਤਮਾ ਵੀ ਸਪਸ਼ਟ ਪ੍ਰਤੀਤ ਹੋਣੇ ਲੱਗ। ਅਤਿਅੰਤ ਗੰਦਲਾ ਜਲ ਵੀ ਜਿਸ ਪ੍ਰਕਾਰ ਕੀਚੜ ਕੇ ਬੈਠ ਜਾਣੇ ਪਰ ਸਵੱਛ ਜਲ ਮਾਤਰ ਰਹਿ ਜਾਤਾ ਹੈ, ਉਸੀ ਪ੍ਰਕਾਰ ਦੋਸ਼ ਰਹਿਤ ਹੋ ਜਾਣੇ ਪਰ ਆਤਮਾ ਵੀ ਸਪਸ਼ਟਤਾ ਪ੍ਰਕਾਸ਼ਿਤ ਹੋਣੇ ਲੱਗਦਾ। ਅਸੰਨਵਿਰਤੋ ਤੂੰ ਸਦਾਤਮਾ ਨਾ ਸਫੁਟਮ ਪ੍ਰਤੀਤੀ ਰੇ ਤਸਿਆ ਭਵੇਤ ਪ੍ਰਤੀਚਾ ਤਤੋ ਨਿਰਾਸਾ ਕਰਨੀਆ ਏਵ ਸੰ ਸਦਾਤਮਾ ਨਾ ਸਬਦ ਸਾਧਵਾ ਹਮ ਆਦਿ ਵਸਤੂ ਨਾ। ਅਸੰਨਵਿਰਤੋ ਤੂੰ ਸਦਾਤਮਾ ਨਾ ਸਫੁਟਮ ਪ੍ਰਤੀਤੀ, ਸਪਸ਼ਟ ਪ੍ਰਤੀਤੀ ਆਤਮਾ ਦੀ ਕਦੋਂ ਹੋ ਗਈ? ਅਸੰਨਵਿਰਤੋ, ਜਦੋਂ ਅਸਤ ਦੀ ਨਿਵਿਰਤੀ ਹੋ ਜਾਵੇਗੀ। ਅਸਤ ਕਿਹੜਾ ਹੈ? ਜੀਪਣ। ਅਸਤ ਕੀ ਹੈ? ਅਸੰਨਵਿਰਤੋ ਹੈ ਨਾ ਪ੍ਰਧਾਨ ਜੀ, ਅਸੰਨ ਨਿਵਿਰਤੋ ਤੂੰ ਸਦਾਤਮਾ ਨਾ ਸਫੁਟਮ ਪ੍ਰਤੀਤੀ। ਆਤਮਾ ਦੀ ਸਪਸ਼ਟ ਪ੍ਰਤੀਤੀ ਉਦੋਂ ਹੋਵੇਗੀ ਜਦੋਂ ਕੀ ਕਿਹਦੀ ਨਿਵਿਰਤੀ ਹੋ ਜਾਵੇਗੀ? ਅਸੰਨ ਮਿੱਥਿਆਪਣਾ ਜਿਹੜਾ ਹੈ, ਜੀਵਪਣਾ ਜਿਹੜਾ ਹੈ, ਉਹਦੀ ਨਿਵਿਰਤੀ ਹੋ ਜਾਵੇਗੀ। ਜੋ ਤਤੋ ਨਿਰਾਸਾ ਕਰਨੀ, ਇਸ ਲਈ ਉਹਦਾ ਨਿਰਾਕਰਨ ਕਰਨਾ ਚਾਹੀਏ। ਏਵ ਸਦਾਤਮਨਾ ਸਾਧਵਾ ਅਹਮ ਆਦਿ ਵਸਤੂ ਸੂ। ਸਦਾਤਮਾ ਜਿਹੜਾ ਹੈ, ਮੈਂਪਣਾ ਜਿਹੜਾ ਕਰਦਾ ਹੈ, ਉਹਦੀ ਨਿਵਿਰਤੀ ਕਰਕੇ ਬਾਕੀ ਜਿਹੜਾ ਬਚੇਗਾ ਕੀ ਬਚਿਆ? ਉਹ ਬ੍ਰਹਮੀ ਹੈ। ਸਤ ਆਤਮਾ ਕੇ ਵਿਚਾਰ ਸੇ ਅਸਤ ਕੀ ਨਿਵਿਰਤੀ ਹੋ ਜਾਣੇ ਪਰ ਇਸ ਪ੍ਰਤੱਕ ਅੰਤਰਕ ਆਤਮਾ ਕੀ ਸਪਸ਼ਟ ਪ੍ਰਤੀਤੀ ਹੋਣੇ ਲੱਗਦੀ ਹੈ। ਹੈਂ, ਹਾਂ, ਕਦੋਂ? ਉਹ ਜਦੋਂ ਅਸੰਨ ਆਤਮਾ ਜਿਹੜਾ ਹੈ ਉਹਨੂੰ ਛੱਡ ਦਾਂਗੇ। ਕਿਹੜਾ ਸਰੀਰ? ਅਸੰਨ ਆਤਮਾ ਕਿਹੜਾ ਹੋ? ਸਰੀਰ, ਅੰਤਕਰਨ, ਮਨ, ਬੁੱਧੀ, ਚਿੱਤ, ਹੰਕਾਰ, ਇੰਦਰੀਆਂ, ਇਹੀ ਤਾਂ ਹੈ। ਹੁਣ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਦੇਖੋ, ਅਸੀਂ ਕਹਿੰਦੇ ਇਹ ਭਾਵ ਸਾਗਰ ਜਿਹੜਾ ਹੈ ਤੋਂ ਪਾਰ ਕਰਨਾ, ਇਹਨੂੰ ਪਾਰ, ਇਹ ਭਾਵ ਸਾਗਰ ਦਾ ਆਪਾਂ ਇਸ਼ਾਰਾ ਕਰ ਦਿੰਦੇ ਹਾਂ। ਉਹ ਭਾਵ ਸਾਗਰ ਸਾਨੂੰ ਦੁੱਖ ਨਹੀਂ ਦੇ ਰਿਹਾ, ਸਾਨੂੰ ਦੁੱਖ ਦੇ ਰਿਹਾ ਇਹ ਭਾਵ ਸਾਗਰ, ਸਰੀਰ ਜਿਹੜਾ ਇਹ ਦੁੱਖ ਦੇ ਰਿਹਾ, ਅਤੇ ਇਹੀ ਹੈ ਅਸੰਨ ਨਿਵਿਰਤੋ। ਇਹ ਵੀ ਇਹ ਨਿਵਿਰਤੀ ਹੋ ਗਈ, ਸਰੀਰ ਤੋਂ ਮਮਤਾ ਹਟ ਗਈ, ਆਤਮਾ ਦੇ ਨਾਲ ਜੁੜ ਗਈ, ਬਸ ਆਤਮਾ ਦੀ ਸਪਸ਼ਟ ਪ੍ਰਤੀਤੀ ਹੋਣੇ ਲੱਗ ਜਾਏਗੀ। ਅਤ ਅਹੰਕਾਰ ਆਦਿ ਅਸੰਨ ਆਤਮਾ ਕਾ ਭਲੀ ਪ੍ਰਕਾਰ ਬਾਤ ਕਰਨਾ ਹੀ ਚਾਹੀਏ। ਅਹੰਕਾਰ ਆਦਿ ਸਭ ਕੁਛ ਆ ਗਿਆ, ਬਸ ਅੰਤਕਰਨ ਚ ਮੈਂ ਆਪਣਾ, ਇੰਦਰੀਆਂ ਚ ਮੈਂ ਆਪਣਾ, ਸਾਰਿਆਂ ਨੇ। ਅਤੋ ਨਾਇਮ ਪਰਮਾਤਮਾ ਸਿਆਦ ਵਿਗਿਆਨਮਏ ਸ਼ਬਦ ਭਾਗ ਵਿਕਾਰਿਤਵਾਦ ਜੜਤਵਾਦ ਪਰਛਿੰਨਤਵ ਹੇਤੁਤਃ ਦ੍ਰਿਸ਼ਤਵਾਦ ਵਿਵਚਾਰਿਤਵਾਦ ਨਾ ਅਨਿਤਯੋ ਨਿਤਯਿਸ਼ਯਤੇ। ਨਾ ਅਨਿਤਯੋ, ਜੋ ਅਨਿਤ ਪਦਾਰਥ ਹੈ, ਨਾ ਨਿਤਿਆ, ਉਹ ਨਿਤ ਨਹੀਂ ਹੋ ਸਕਦਾ। ਕੀ ਹੈ? ਨਾ ਅਨਿਤਯੋ ਨਿਤਿਆ, ਜਿਹੜਾ ਅਨਿਤ ਵਸਤੂ, ਜਿਹੜੀ ਵਸਤੂ ਅਨਿਤ ਹੈ ਉਹ ਅਨਿਤ ਕਿੱਦਾਂ ਹੋ ਜਾਵੇਗੀ? ਅਤਹ ਨਾਇਮ ਪਰਮਾਤਮਾ, ਇਸ ਲਈ ਇਹ ਵੀ ਪਰਮਾਤਮਾ ਨਹੀਂ ਹੈ, ਇਹ ਵੀ ਆਤਮਾ ਨਹੀਂ ਹੈ। ਕੌਣ? ਸਿਆਦ ਵਿਗਿਆਨਮੈ ਸ਼ਬਦ ਭਾਕ, ਵਿਗਿਆਨਮੈ ਸ਼ਬਦ ਸੇ ਕਹੇ ਜਾਣ ਵਾਲਾ ਜਿਹੜਾ ਕੋਸ਼ ਹੈ ਨਾ, ਉਹਨੂੰ ਕੀ ਕਹਿੰਦੇ ਆਪਾਂ? ਵਿਗਿਆਨਮੈ ਕੋਸ਼। ਇਹ ਕਿਹੜੇ ਕਹਿ ਰਹੇ ਹੈ? ਵਿਗਿਆਨਮੈ ਸ਼ਬਦ ਭਾਕ, ਵਿਗਿਆਨਮੈ ਸ਼ਬਦ ਕੇ ਦੁਆਰਾ ਕਹੇ ਜਾਣ ਵਾਲਾ ਜਿਹੜਾ ਵਿਗਿਆਨਮੈ ਕੋਸ਼ ਹੈ, ਕੀ ਹੈ? ਅਤੋ ਨਾਇਮ ਪਰਮਾਤਮਾ, ਉਹ ਵੀ ਆਤਮਾ ਨਹੀਂ। ਹਾਂ, ਉਹ ਕੈਸਾ ਹੈ? ਵਿਕਾਰਿਤਵਾਤ, ਵਿਕਾਰੀ ਹੈ ਉਹ, ਜੜਤਵਾਤ ਚਾ ਔਰ ਜੜ ਹੈ ਉਹ ਪ੍ਰਛਿੰਨਤਵਾਤ ਹੇਤੁਤਵਾ, ਇਹ ਕਾਰਨ ਹੈ ਉਹਦੇ 'ਚ, ਉਹ ਪ੍ਰਛਿੰਨ ਵੀ ਹੈ, ਜਿਹੜਾ ਹੈ ਵਿਕਾਰੀ ਵੀ ਹੈ, ਜੜ ਵੀ ਹੈ, ਪ੍ਰਛਿੰਨ ਵੀ ਹੈ, ਔਰ ਦ੍ਰਿਸ਼ਤਵਾਤ ਦ੍ਰਿਸ਼ ਹੈ, ਦ੍ਰਿਸ਼ਟਾ ਥੋੜ੍ਹੀ ਆ ਉਹ, ਦ੍ਰਿਸ਼ 'ਚ ਆ ਗਿਆ, ਔਰ ਵਿਵਚਾਰਿਤਵਾਤ ਵਿਵਚਾਰੀ ਵੀ ਹੈ, ਕਦੀ ਹੈ ਕਦੀ ਨਹੀਂ ਹੈ, ਕਦੀ ਹੈ ਕਦੀ ਨਹੀਂ ਹੈ, ਇਹਦਾ ਅਰਥ ਕੀ ਹੋਇਆ? ਅਨਿਤ। ਔਰ ਨਾ ਅਨਿਤਿਓ ਨਿਤਯ ਇਸ਼ਤੇ, ਔਰ ਅਨਿਤ ਪਦਾਰਥ ਜਿਹੜਾ ਹੈ ਉਹ ਕਦੀ ਨਿਤ ਨਹੀਂ ਹੋ ਸਕਦਾ। ਅਤੇਵ ਵਿਗਿਆਨਮੈ ਸ਼ਬਦ ਸੇ ਕਿਹਾ ਜਾਣੇ ਵਾਲਾ ਜਹ ਵਿਗਿਆਨਮੈ ਕੋਸ਼ ਵੀ ਵਿਕਾਰੀ, ਜੜ, ਪਰਿਛਿੰਨ ਤਥਾ ਦ੍ਰਿਸ਼ ਔਰ ਵਿਵਚਾਰੀ ਹੋਣੇ ਕੇ ਕਾਰਨ ਪਰਮਾਤਮਾ ਨਹੀਂ ਹੋ ਸਕਦਾ, ਕਿਉਂਕਿ ਜਹ ਅਨਿਤ ਹੈ ਔਰ ਅਨਿਤ ਵਸਤੂ ਕਵੀ ਨਿਤ ਨਹੀਂ ਹੋ ਸਕਦੀ। ਅਨਿਤ ਵਸਤੂ ਜਿਹੜੀ ਹੈ ਜਿੰਨਾ ਮਰਜ਼ੀ ਉਹਨੂੰ ਕਰਦੇ ਰਹੋ, ਇਹਨੂੰ ਅਸੀਂ ਨਾਸ਼ ਨਹੀਂ ਹੋਣ ਦੇਣਾ, ਉਹ ਜਿੰਨੀ ਮਰਜ਼ੀ ਵਸਤੂ ਲੈ ਕੇ ਆਪ ਨਵੀਂ ਸੰਭਾਲ ਕਰਦੇ ਰਹੋ। ਟਰੈਕਟਰ ਹੈ, ਰੋਜ਼ ਉਹਨੂੰ ਧੋਵੋ, ਗੱਡੀ ਹੈ ਰੋਜ਼ ਉਹਨੂੰ ਧੋ ਧਾ ਕੇ ਕਬਰ ਕੁਬਰ ਦੇ ਕੇ ਰੱਖੋ, ਘੱਟ ਚਲਾਓ ਤਾਂ ਵੀ ਉਹ ਖਰਾਬ ਹੋ ਜਾਵੇ, ਸਮਾਂ ਆਉਣ ਦੇ ਉਹਨੇ ਆਪੇ ਹੀ।
ਚਿਤਕਲੀ ਉਹ ਪੇਜ ਕਿੰਨੇ ਮੋਟੇ ਹੁੰਦੇ ਨੇ ਚੂੜੀ ਵਾਲੇ, ਉਹ ਆ ਪੈਨਸਲ ਦੇ ਲੱਕੇ ਜਿੰਨੇ ਹੋਏ ਹੋਏ ਲੱਕੜ ਨੇ ਸਾਰੇ, ਨਾਲੇ ਤਾਂ ਲੱਕੜ ਵੀ ਇੱਕ ਖੋਖਰੀ ਹੋ ਗਈ, ਉਧਰੋਂ ਪੇਜ ਬਰੀਕ ਹੋ ਗਏ, ਬਸ ਦੂਏ ਨੇ ਇੱਕ ਦੂਏ ਨੂੰ ਖਾ ਲਿਆ,
ਇੱਕ ਦੂਏ ਨੂੰ ਖਾਂਦੇ ਆ, ਤੁਸੀਂ ਵਿਰੋਧੀ ਆ, ਆ ਤੁਸੀਂ ਆ ਦੇਖ ਲਓ, ਆ ਸੁੱਕੀ ਚੀਜ਼ ਹੈ, ਪਾਣੀ ਸੁੱਟ ਦੋ ਗਲ ਜੂਗੀ, ਹੁਣ ਜਿੰਨਾ ਚਿਰ ਉਹਨੂੰ ਪਾਣੀ ਦਾ ਸੰਬੰਧ ਨਹੀਂ ਆ ਉਹਨਾਂ ਚਿਰ ਤੇ ਬਚੀ ਰਹੇਗੀ, ਤੇ ਪਾਣੀ ਦਾ ਸੰਬੰਧ ਹੁਣ ਦਰਵਾਜ਼ਿਆਂ ਨੂੰ ਉਦੋਂ ਤਾਂ ਨਹੀਂ ਹੋ ਸਕਦਾ, ਅੰਦਰ ਵਾਲਿਆਂ ਨੂੰ ਸੀਲਣ ਦੇ ਨਾਲ ਉਹਨਾਂ ਨੂੰ ਵੀ ਹੋ ਜਾਂਦਾ, ਜਦੋਂ ਹਵਾ ਜਾਂਦਾ ਨਹੀਂ
ਸਮੇਂ ਨਾਲ, ਹੁਣ ਸਰੀਰ ਹੈ ਜੀ,
ਹਾਂ
ਹਰ ਤਾਂ ਇਹ ਵੱਢ ਕੇ ਖੜਾਏ ਪਏ ਨੇ ਕੁਦਰਤ ਨੇ,
ਹਾਂ
ਰੋਟੀ ਹੋਣ ਦੇ ਨਾਤੇ ਵੀ ਬੰਦੇ ਕਿੱਧਰ ਖੜਾ ਸੇ, ਪਰ ਫੇਰ ਵੀ ਹੌਲੀ ਹੌਲੀ ਇੱਕ ਦੂਜੇ ਨੂੰ
ਖਾ ਰਹੇ ਆ ਵੀ, ਤਾਂ ਹੀ ਤਾਂ ਘਟ ਰਿਹਾ ਹੈ,
ਤਾਂ ਹੀ ਬੜਾ ਪਾ ਰਹੇ,
ਤਾਂ ਹੀ ਘਟ ਰਿਹਾ,
ਤਾਂ ਹੀ ਘਟ ਰਿਹਾ, ਉਹਨੇ ਸਾਧਨ ਪਿਆ ਵੈਸੇ ਨਸ਼ਟ ਹੋਣ ਦਾ,
ਨਸ਼ਟ ਹੋਣ ਦੇ ਸਾਧਨ ਨੇ, ਕੋਈ ਚੀਜ਼ ਬਣਾਈ ਆ ਉਹਦੀ ਆਪਾਂ ਲੈ ਆਹ ਚੀਜ਼ ਹੁਣ ਇੰਨਾ ਚਿਰ ਨਹੀਂ ਜਾਂਦੀ, ਤਾਂ ਆਪਾਂ ਪਹਿਲਾਂ ਮਨਿਆਦ ਰੱਖਤੀ ਉਹਦੀ ਅਵਧੀ, ਏਦਾਂ ਹੀ ਪਰਮਾਤਮਾ ਹੈ, ਤੇ ਜਿੰਨਾ ਮਰਜ਼ੀ ਕੋਈ ਜਿਹੜੀ ਅਨਿਤ ਵਸਤੂ ਹੈ ਉਹਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖੋ ਉਹ ਨਿਤ ਹੋ ਹੀ ਨਹੀਂ ਸਕਦਾ। ਆਪਾਂ ਕੀ ਕਰਾਂਗੇ, ਮੋਟਰਸਾਈਕਲ ਲੈ ਲਿਆ ਨਵਾਂ, ਘੱਟ ਚਲਾਇਆ ਕਰੋ, ਇਹ ਜਿੰਨਾ ਮਰਜ਼ੀ ਘੱਟ ਚਲਾਓ, ਭਾਵੇਂ ਨਾਮ ਹੀ ਚਲਾਓ, ਪਿਆ ਹੀ ਰਹਿਣ ਦੋ,
ਖੜਾ ਰਹਿਣ ਦੋ,
ਹਾਂ ਉਹ ਸਮੇਂ ਆੜੇ ਪਾ ਖਤਮ ਹੋ ਜਾਏ, ਹਾਂ ਉਹ ਫਿਰ ਸਗੋਂ ਇਹ ਪਛਤਾਵਾ ਹਜ਼ੂਰ ਲੈ, ਇਹਦੇ ਨਾਲ ਤੇ ਤੈਨੂੰ ਚਾਹ ਹੀ ਲਾ ਲੈਂਦੇ ਚਲਾ ਲੈਂਦੇ, ਉਹ ਤਾਂ ਸੜਨਾ ਹੀ ਆ, ਭਾਵੇਂ ਪਿਆ ਪਿਆ ਛੱਡ ਜੇ, ਭਾਵੇਂ ਚਲਾ ਕੇ ਛੱਡ ਜੇ। ਇਹ ਕੋਸ਼ ਹੋ ਗਏ ਕਿਹੜੇ? ਕਿੰਨੇ ਕੋਸ਼ ਹੋ ਗਏ? ਚਾਰ ਹੋ ਗਏ, ਅੱਜ ਛੇਵਾਂ ਕੋਸ਼ ਆ ਗਿਆ ਹੁਣ, ਇਹ ਆਨੰਦਮੈ ਕੋਸ਼ ਆ ਗਿਆ, ਪੰਜਵਾਂ ਕੋਸ਼ ਆ ਗਿਆ, ਕਿਹੜਾ? ਆਨੰਦਮੈ, ਆਨੰਦ ਪ੍ਰਤੀਬਿੰਬ ਚੁੰਬਿਤ ਤਨੂਰ ਬਿਰਤੀ ਤਮੋ ਜੀ ਬ੍ਰਿੰਬਤਾ, ਸਿਆਦ ਆਨੰਦਮਯਾ ਪ੍ਰਿਆ ਆਦਿ ਗੁਣਕਾ ਸਵੇਸ਼ਟਾਰਥ लाभ उदया आनंद प्रतिबिंब चुंबित आनंद का प्रतिबिंब पैंदा है ते फिर अनुवृत्ति तत तमो जिम्बरिता वो उन्नू व्याप्त कर देता है वो व्याप्त हो जाता है तो फिर की करता है सियाद आनंदमय उन्नू आनंदमय कोश कहते हैं किनू अंताकरण दे विच जदों प्रतिबिंब पिया कि शुद्ध चेतन का आत्मा का चाहे परमात्मा का चाहे ब्रह्म का कह लो वो व्याप्त हो गया तो की बन गया आनंदमय कोश ते आनंदमय कोश का भान कदों हुंदा है प्रिया आदि गुण का है जदों आपां किसी वस्तु नूं देखिया ते बहुत सुंदर लगी खरबूजा देखिया पक्का रस परिपूर्ण ऐसे लगता जैसे अंब देखिया जैसे रस हुणे इत्थों टपक पवेगा आपां नूं की लगा बहुत बढ़िया लगा ते की हो गया कि बिरती उठी प्रिये तो वह फिर सानू मिल गई आपां खरीद ली जा किसे ने लिया के देता लो जी अंब तो फिर दूसरी बिरती उठी कि मोद पहला प्रिय लगी वस्तु वो कि बिरती प्रिय बिरती वह वस्तु सानू प्राप्त होगी तो कि बिरती दूसरी बनी मोद तो जदों अंब आप चूसन लग गए फिर होगी प्रमोद ये तीन गुणा दे करके आनंदमय कोश का बाण हुंदा है सुषुप्ति ते प्रत्यक्ष हुंदा ही है जागरत विच भी हुंदा सुषुप्ति च हुंदा जागरत विच भी बच्चा बड़े चिरां बाद मिलिया ते किन्ना आनंद हुंदा वो किहड़ी बिरती है यही पहला दूर वो देखिया प्रिय जदों आके कुट के जफी पा ली हो गया आनंद आ गया ये ऐसे ही है जड़ा है आनंदमय कोश प्रिय आदि गुण का आदि तो प्रिय मोद प्रमोद तिना बिरतियों के द्वारा आनंद करता है पुण्यासन भवे विभाति पुण्य कर्म का देखो सुख किनू कहते आप सुख कदों मिलेगा जो आप पुण्य कर्म किए हो सुख मिलेगा पुण्य कर्म का फल की है सुख तो सुख जो भी कोई बंदा भोग रहा है ना जिहड़ा भी जदों भी जिथे भी जिस काल च दिन रात जदों भी तो समझो वह पुन कर्म अपने भोग रहा है पुन कर्म खत्म कर रहा अपने जदों कोई दुख भोग रहा होवे दिन होए रात होए जदों भी तो की होया वो जिहड़े संचित कर्म सी प्रारब्ध कर्म सी वो खत्म हो रहे पाप कर्म तो जदों कोई सुखी बंदा देखते हैं आपां उहदे उत्तों ईर्षा करते हैं ईर्षा नहीं करनी चाहिए उत्ते अनुमान लाना चाहिए इन्हें पिछले जन्म च किन्ने पुण्य कर्म किए होंगे हैं हाँ भी इन्हें पुण्य कर्म किए पिछले जन्म च आपां ईर्षा करते हैं ये ठगियां मारदा फिरदा ता सुखी आ इन्नी जमीन ते साडे को भी आ अस क्यों नहीं सुखी हो गए इदां कह दिंदे आ ये नहीं ये सोचना चाहिए इन्हें पिछले जन्म च किन्ने पुण्य कर्म किए होंगे अहीं घट किए आ इस वजह सानूं घट सुख आ आपे शांति आ जाती है उन्हें ज्यादा किते ज्यादा सुख मिलन डे कह तात्पर्य की है कि जेड़ा भी कोई सुख भोग रहा है ना वो अपने कर्मा का ही है फल उदो की प्रतीत हो रहा आनंद प्रतीत हो रहा कि कोश तो प्रतीत हो रहा आनंदमय उदो भी प्रतीति होंगी पुण्य से अनुभवे पुण्य कर्म जो पुण्य कर्म का अनुभव होंदा है विभाति कृति नाम आनंद रूप स्वयं भूत्वा आनंदित जत्र साधु तनु ब्रिन मात्र प्रयत्न बिना प्रयत्न तो बगैर कोई प्रयत्न नहीं करता पर सुख मिल रहा उन्हें
बिना साल सुख मिल गया हैं बिना साल देकर सुख मिल गया
फिर
उन्हें कोई बच्चा के बहुत बड़े परिवार
जम पे
जम पे तो बिना
बंदे तो बस की है इसे तो कहने परतंत्र है जितने जन्म लेंदे आ पुरुष या स्त्री सारे परतंत्र है क्यों परतंत्र है हुण आपां चाहुंदे आ साडे को ਪੰਜ ਸੱਤ ਗੱਡੀਆਂ ਖੜੀਆਂ ਹੋਣ, ਆਹ ਕੋਠੀ ਹੋਵੇ, ਹਰ ਸ਼ਹਿਰ 'ਚ ਮਕਾਨ ਹੋਵੇ, ਇਹ ਤੇ ਪੁੰਨ ਕਰਮ ਦਾ ਪ੍ਰਭਾਵ ਹੈ। ਜੇ ਪੁੰਨ ਕਰਮ ਕੀਤੇ ਹੁੰਦੇ ਤੇ ਇਦਾਂ ਦਾ ਹੋ ਜਾਂਦਾ ਹੈ ਨੀ? ਲੋਕਾਂ ਦੇ ਹਰ ਸ਼ਹਿਰ 'ਚ ਮਕਾਨ ਹੈ ਨੀ? ਬੜੇ ਬੜੇ ਤੀਰਥ ਸਥਾਨ ਲੱਗੇ, ਸਾਰਿਆਂ ਦੇ ਮਕਾਨ ਹੈ। ਉਹ ਜਿੱਥੇ ਜਾਣ, ਸਰਦੀਆਂ ਵਾਲੇ ਵੱਖਰੇ, ਗਰਮੀਆਂ ਵਾਲੇ ਵੱਖਰੇ, ਮਕਾਨ ਵੀ ਐਸੇ ਉਹਨਾਂ ਦੇ ਹੈ ਵਾ, ਤੇ ਉਹਨਾਂ ਨੇ ਪੁੰਨ ਕਰਮ ਕੀਤੇ ਆ। ਸਾਡੇ ਅਸੀਂ ਨਹੀਂ ਕੀਤੇ, ਸਾਡੇ ਕੋਲ ਨਹੀਂ ਹੈ। ਇਸ ਵਾਸਤੇ ਕਿਸੇ ਦੇ ਸੁੱਖ ਦੇਖ ਕਰਕੇ ਜਲਣਾ ਨਹੀਂ ਚਾਹੀਏ, ਉਹ ਕਿਸੇ ਨੂੰ ਦੁਖੀ ਦੇਖ ਕਰਕੇ ਖੁਸ਼ ਨਹੀਂ ਹੋਣਾ ਚਾਹੀਦਾ, ਉਹ ਤੇ ਦਇਆ ਕਰਨੀ ਚਾਹੀਦੀ ਹੈ। ਇਹ ਤੇ ਉਹ ਜਿਹੜਾ ਆਨੰਦ ਆਉਂਦਾ ਉਹਨੂੰ ਕਿੱਦਾਂ ਹੁੰਦਾ? ਪ੍ਰਯਤਨ ਤੋਂ ਬਗੈਰ ਹੀ ਆਨੰਦ ਆ ਰਿਹਾ, ਕੋਈ ਪ੍ਰਯਤਨ ਨਹੀਂ ਕੀਤਾ, ਜਦੋਂ ਆਨੰਦ ਆ ਰਿਹਾ। ਸ਼ਿਸ਼ੁਕਤੀ 'ਚ ਹੁਣ ਕੀ ਪ੍ਰਯਤਨ ਕਰਦੇ ਜੇ? ਕੀ ਕੋਸ਼ਿਸ਼ ਕਰਦੇ ਜੇ? ਕੋਸ਼ਿਸ਼ ਤਾਂ ਕੋਈ ਵੀ ਨਹੀਂ ਹੋ ਰਹੀ, ਪਰ ਆਨੰਦ ਆ ਰਿਹਾ। ਉਹ ਕਿਹੜਾ ਹੋ ਗਿਆ ਆਨੰਦਮਈ ਕੋਸ਼? ਆਨੰਦ ਸਰੂਪ ਆਤਮਾ ਕੇ ਪ੍ਰਤੀਬਿੰਬ ਸੇ ਚੁੰਬਿਤ ਤਥਾ ਤਮੋ ਗੁਣ ਸੇ ਪ੍ਰਗਟ ਹੋਈ ਵ੍ਰਿੱਤੀ ਆਨੰਦਮਈ ਕੋਸ਼ ਹੈ। ਵਹ ਪ੍ਰੀਏ ਆਦਿ ਪ੍ਰੀਏ ਮੋਦ ਔਰ ਪ੍ਰਮੋਦ ਇਨ ਤਿੰਨ ਗੁਣੋਂ ਸੇ ਯੁਕਤ ਹੈ ਔਰ ਆਪਣੇ ਅਭਿਸ਼ਟ ਪਦਾਰਥ ਕੇ ਪ੍ਰਾਪਤ ਹੋਣੇ ਪਰ ਪ੍ਰਗਟ ਹੋਤੀ ਹੈ। ਉਹ ਪ੍ਰੀਏ ਮੋਦ ਪ੍ਰਮੋਦ ਅੰਦਰ ਪਈ ਹੈ ਵ੍ਰਿੱਤੀ, ਉਹ ਕਦੋਂ ਪ੍ਰਗਟ ਹੋ ਗਈ? ਜਦੋਂ ਆਪ
ਤਮੋ ਗੁਣ ਸੇ ਪ੍ਰਗਟ ਹੋਈ ਹੈ।
ਤਮੋ ਗੁਣ ਸਹੀ ਹੈ, ਆਨੰਦ ਜਦੋਂ ਸੁਸ਼ੁਪਤੀ ਦੇਖੋ ਸਤਵਾ ਸੰਜਾਏ ਤੇ ਗਿਆਨਮ ਰਜਸੋ ਲੋਭ ਏਵ ਚ ਸਤੋ ਗੁਣ ਸੇ ਗਿਆਨ ਹੋਗਾ ਤੇ ਰਜੋ ਗੁਣ ਸੇ ਲੋਭ ਹੋਗਾ ਤੇ ਤਮੋ ਗੁਣ ਸੇ ਨਿੰਦਰਾ ਤੇ ਕਹਿ ਦੀ ਵਿਰਤੀ ਫਿਰ ਆ ਰਿਹਾ ਆਨੰਦ ਆਨੰਦਮਈ ਕੋਸ਼ ਹੈ ਤੇ ਉਹ ਤਾਂ ਹੀ ਤੂੰ ਗਿਆਨ ਨਹੀਂ ਹੁੰਦਾ ਕਿਉਂਕਿ ਤਮੋ ਧੱਕਿਆ ਹੋਇਆ ਹੈ। ਜਾਗ ਕਰਕੇ ਕਹਿੰਦਾ ਮੈਂ ਬੜੇ ਸੁੱਖ ਸੇ ਸੋਇਆ, ਉਸ ਟਾਈਮ ਅਗਿਆਨ ਚ ਹੈ ਤਾਂ ਹੀ ਤੇ ਨਹੀਂ ਤੇ ਜੇ ਸਤੋ ਗੁਣ ਚ ਹੋਏ ਤਾਂ ਫਿਰ ਤੇ ਮੁਕਤ ਹੋ ਜੇ, ਸੁੱਤਾ ਹੀ ਬੰਦਾ ਮੁਕਤ ਹੋ ਜੇ। ਪ੍ਰਤੀਬਿੰਬ ਪੈ ਰਿਹਾ ਮਤਲਬ ਸੰਸਾਰ ਸਾਰਾ ਲੀਨ ਹੋ ਗਿਆ ਤਾਂ ਆਨੰਦ ਆਇਆ, ਪਰ ਹੋਇਆ ਤਮੋ ਗੁਣ ਚ। ਵਿਰਤੀ ਤਮੋ ਗੁਣੀ ਹੈ ਜਿਹੜੀ ਆਨੰਦ ਦੇ ਰਹੀ ਹੈ, ਉਹ ਸਾਤਵਿਕ ਹੋਵੇ। ਬੈਠਿਆਂ ਬੈਠਿਆਂ ਸਾਤਵਿਕ ਹੋ ਗਈ, ਏਦਾਂ ਬੈਠਿਆਂ ਬੈਠਿਆਂ ਜੇ ਸਮਾਧੀ ਲੱਗੀ ਤਾਂ ਸਾਤਵਿਕ ਹੈ ਤੇ ਫਿਰ ਮੁਕਤ। ਹਾਂ ਫਿਰ ਉਹ ਦੁਬਾਰਾ ਜਨਮ ਮਰਨ ਦੀ ਜ਼ਰੂਰਤ ਨਹੀਂ ਹੈ। ਤੇ ਹੈ ਸੁਸ਼ੁਪਤੀ ਵਿੱਚ ਵੀ ਉਹੀ ਆ, ਉਦੋਂ ਵੀ ਬੰਦਾ ਬ੍ਰਹਮ ਦੇ ਨਾਲ ਇੱਕ ਹੀ ਭਾਵ ਹੋ ਜਾਂਦਾ। ਜਿੱਦਾਂ ਤੁਹਾਨੂੰ ਪਹਿਲਾਂ
ਕੋਸ਼ਿਸ਼ ਇਹੀ ਰੱਖੋ ਵੀ ਸਤੋ ਗੁਣੀ ਵਿਅਕਤੀ ਬਣੀ ਰਹੇ,
ਤਾਂ ਹੀ ਤੇ ਕਹਿੰਦੇ ਸਦਾ ਚੰਗੇ। ਤਾਂ ਹੀ ਕਹਿੰਦੇ ਵੀ ਖਾਣਾ ਵੀ ਕੈਸਾ ਖਾਓ, ਸਾਤਵਿਕ ਖਾਣਾ ਖਾਓ। ਸਾਤਵਿਕ ਖਾਣੇ ਦਾ ਅਰਥ ਕੀ ਹੋਇਆ? ਵੀ ਜਿਹੜਾ ਤੁਹਾਡਾ ਖਾਣਾ ਹੈ ਉਹ ਖਾਓ, ਉਦੋਂ ਕਿਤੇ ਮਨ ਟਿਕ ਗਿਆ। ਹਾਂ ਸਤੋ ਗੁਣ ਚ ਲੈ ਹੋ ਗਿਆ ਤੇ ਬਸ ਫਿਰ ਵੇੜੇ ਪਾਰ ਹੋ ਗਏ। ਤਾਂ ਹੀ ਤਾਂ ਕਹਿੰਦੇ ਨਾ ਸਾਤਵਿਕ ਆਹਾਰ ਕਰਨਾ ਚਾਹੀਦਾ। ਸਾਤਵਿਕ ਆਹਾਰ ਸਤੋ ਗੁਣੀ, ਸਾਤਵਿਕ ਮੈਨੂੰ ਸਤੋ ਗੁਣੀ ਉਤਪੰਨ ਕਰਨ ਵਾਲਾ, ਸਤੋ ਗੁਣ ਉਤਪੰਨ ਕਰਨ ਵਾਲਾ ਆਹਾਰ ਕਿਹੜਾ? ਸ਼ੁੱਧ ਸ਼ਾਕਾਹਾਰੀ। ਤਾਂ ਹੀ ਤਾਂ ਹੋਊਗੀ ਜੇ ਆਪਾਂ ਮਾਸ ਖਾਵਾਂਗੇ, ਅੰਡੇ ਖਾਵਾਂਗੇ, ਤੋ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤੇ ਰੱਤ ਪੀਵੇ ਨਾਨਕਾ ਤੈਂ ਕਿਉਂ ਨਿਰਮਲ ਚੀਤ। ਜਿਹੜਾ ਦੂਸਰੇ ਦਾ ਖੂਨ ਪੀਣ ਡੇ ਆ, ਖੂਨ ਕੱਪੜੇ ਤੇ ਦਾਗ ਲੱਗ ਗਿਆ ਖੂਨ ਦਾ, ਤੇ ਆਪਾਂ ਉਹਨੂੰ ਕਹਿੰਦੇ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਇਹ ਗੰਦਾ ਹੋ ਗਿਆ ਵੀ ਧੋ ਦੇ ਆਪਣੇ ਘਰ ਵਾਲੀ ਨੂੰ ਜਾਂ ਆਪਣੇ ਬੇਟੇ ਨੂੰ ਜਾਂ ਆਪ ਹੀ ਧੋਣੇ ਲੱਗ ਜਾਂਦੇ। ਤੇ ਜੇ ਰੱਤ ਪੀਵੇ ਮਾਨਸਾ, ਜਿਹੜੇ ਦੂਸਰੇ ਦਾ ਖੂਨ ਪੀਂਦੇ ਆ ਤੈਂ ਕਿਉਂ ਨਿਰਮਲ ਚੀਤ, ਉਹਨਾਂ ਦਾ ਜੇ ਮਨ ਨਿਰਮਲ ਹੋ ਜਾਵੇ ਕਿੱਦਾਂ ਹੋ ਜਾਏਗਾ? ਤੇ ਖੂਨ ਪੀਣਾ ਕਿਹਨੂੰ ਕਹਿੰਦੇ ਆ? ਇਹ ਨਹੀਂ ਆ ਵੀ ਆਪਾਂ ਗਲਾਸ ਚ ਭਰ ਕੇ ਦੂਜੇ ਦਾ
ਹੱਕ ਖਾਣਾ ਹੀ ਅਗਲੇ ਦਾ,
ਕਈ ਪ੍ਰਕਾਰ ਦਾ ਹੁੰਦਾ। ਹਾਂਜੀ ਪੁੰਨ ਕਰਮ ਕੇ ਪਰਿਪਾਕ ਹੋਣੇ ਪਰ ਉਸਕੇ ਫਲ ਸਰੂਪ ਸੁੱਖ ਅਨੁਭਵ ਕਰਦੇ ਸਮੇਂ, ਦੇਖੋ ਪੁੰਨ ਕਰਮ ਕੇ ਪਰਿਪਾਕ, ਜਦੋਂ ਪੁੰਨ ਕਰਮ ਫਲ ਦੇਣ ਨੂੰ ਤਿਆਰ ਹੋ ਗਏ ਤੇ ਕੀ ਹੋਇਆ? ਫਲ ਸਰੂਪ ਸੁੱਖ ਅਨੁਭਵ ਕਰਦੇ ਸਮੇਂ ਭਾਗਯਵਾਨ ਪੁਰਸ਼ੋ ਕੋ, ਦੇਖ ਲੋ ਕੀ ਕਹਿ ਰਹੇ ਹੈ, भाग्यवान पुरुषों को उस आनंदमय कोश का स्वयं ही भान होता है। वो केड़े पुरुष है भाग्यवान, केड़े केड़े सुख भोग रहे हैं, आप उन्होंने देख के जलन करिए है भाग्यवान भी पिछले कर्म च पुन कर्म किए थे भाग्यवान तो ही है ना, तो हम सुख भोग रहे हैं आप उन्होंने ईर्ष्या कर दी की होगा, उन्होंने सुख तो छीन नहीं सकते अपना ही बिगाड़ लगे। हाँ, जिससे संपूर्ण देहधारी जीव बिना प्रयत्न के ही अति आनंदित होते हैं, उससे बिना प्रयत्न के आनंदमय कोशस्या सुषुप्तो सुफूर्ति रुत्कटा स्वप्न जागरयो हो रिषद इष्ट समदर्शनादिना आनंदमय कोशस्या सुषुप्तो सुफुटम। जिहड़ा आनंदमय कोश है सुषुप्ति सुषुप्ति विच अति स्पष्ट उत्कटा उत्कटा माने तीव्र। हाँ लिखा है उत्कट जिज्ञासा, उत्कट जिज्ञासा मैंने तीव्र जिज्ञासा, तो तीव्र तरह तीव्र तरीके बड़ी तेजी के नाल उदों सुषुप्ति दे विच आनंदमय कोश की प्रतीति होंदी है। स्वप्न जागरते हो स्वप्न जागरत विच भी उहदी प्रतीति होंदी है, जदों कोई इष्ट पदार्थ मिलता है इष्ट वस्तु के दर्शन होंगे अनुकूल, तो उदो जी वस्तु साढ़े अनुकूल हो जो सू मिल जाती है दिख पी उदो भी आनंदमय कोश चो आनंद आ बगैर प्रयत्न दे। आनंदमय कोश की उत्कट तीव्र प्रतीति तो सुषुप्ति में ही होती है, तथापि जागृत और स्वप्न में भी इष्ट वस्तु के दर्शन आदि से उसका जद किंचन भान होता है। जागृत विच भी होता है स्वप्न विच भी, सपन च नहीं कदी कदी आप बड़ा आनंद लेने कदी कदी दुख भी भोगते हैं सपन च। नैवा आयम आनंदमय परमात्मा सुपादिकत्वात् प्रकृति विकारात् कार्य हेतु तो सुकृत क्रियायाः विकार संग समाहितत्वात् ना एव आनंदमय परमात्मा। ये आनंदमय जो कोश है ये भी परमात्मा नहीं है, आत्मा नहीं है। ना एव आयम आनंदमय परमात्मा, ये आनंदमय जेड़ा कोश है ये भी परमात्मा आत्मा या ब्रह्म नहीं है। हाँ मगर ऐसे ना टेकियो कुछ, क्यों सुपादिकत्वात् प्रकृति विकारात्, ये सुपादिक आनंद है तमोगुण से युक्त आनंद, पहला दसती तमोगुण की वृत्ति है, तमोगुण से युक्त आनंद है सुपादिक आनंद है निरुपाधिक नहीं है। हाँ उपाधि बनी हुई है कि अंतकरण की, अंतकरण की उपाधि बनी है तो उनकी कहते सुपाधिक आनंद, तो जो अंतकरण लीन हो जाएगा तो फिर जो आनंद आएगा उन्होंने कहते निरुपाधिक, वो आत्मानंद है आत्मानंद देवी पर सुपाधिक है। और केड़ा है प्रकृति विकारात, ये आनंदमय कोश केड़ा है सुपाधिक आनंद वाला है और प्रकृति का विकार है, ये परमात्मा नहीं हो सकता। हाँ क्यों सुकृत क्रिया है ये पुण्य कर्मों से उत्पन्न कार्य है, तो ये पुण्य कर्मा से उत्पन्न होता है केड़ा आनंद, आनंद कदों मिलेगा पुनकर्मा ने। विकार संघात समाहितत्वात, ये विकारों का संघात मैंने समूह है, तो कैसे है कैसे है तमोगुण से युक्त है सुपादिक है और प्रकृति का विकार है और सतो शुभ कर्म से उत्पन्न होने वाला आनंद है, इस बारे ये कैसे है आनंद में कोश, ये भी परमात्मा नहीं ये भी जड़ है। यह परमात्मा आनंदमय नहीं है क्योंकि आनंद उपाधि युक्त एवं प्रकृति का विकार है, शुभ कर्म का कार्य है और शुभ कर्म से उत्पन्न होने वाला है, और प्रकृति के विकारों के समूह स्थूल शरीर के आश्रित हैं। प्रकृति के विकार का समूह केड़ा है? स्थूल शरीर, सब कुछ ये आश्रय है। ये किदा हो गया? वो तो किसी के आश्रय नहीं, वो तो सारे का आधार है। प्रभ जी तू मेरे प्राण आधार आ, तो वो आश्रय शरीर के आश्रय कैसे रहेगा फिर? पंचानाम कोछा नाम नषेदे जुगिता सुरते तन नषेदा रवि साक्षी बोध स्वरूपो अवशिष्यते। पंचानाम कोछा नाम, पंच कोशों का निषेदे युक्ति सुरते, सुरति की युक्तियों से, सुरति जैसे कह रही है ऐसी युक्ति से पंचकोशों का निषेध कर देने पर तन नषेदा अवधि ही, वो निषेध की अवधि की है साक्षी, बाकी की बचेगा साक्षी। जब पंचकोशों का निषेध हो गया तो बाकी की बचेगा साक्षी। वो करो कैसा है? बोध स्वरूप अवशिष्यते, अवशिष्यते मैंने बाकी, जो बाकी बचेगा वो साक्षी है, ज्ञान स्वरूप है। पंचकोशन वो साक्षी है, ज्ञान स्वरूप है। पर सुरति के अनुकूल युक्तियों से पंचकोशों का निषेध कर देने पर उसके निषेध की अवधि रूप शुद्ध बोध स्वरूप साक्षी आत्मा बच रहता है, बाकी वही बचेगा। जो अयम आत्मा स्वयं ज्योति पंचकोशो विलक्षण अवस्था त्रय साक्षी सन्न विकारो निरंजन सत्स्वरूप विज्ञेह आत्मनो विपश्चित। जो अयम आत्मा स्वयं ज्योति, जो स्वयं प्रकाश आत्मा है, कैसे है? पंचकोशो विलक्षण है, पंचकोशा तो विलक्षण है, अलग है, कैसे है? स्वयं प्रकाश है। और अवस्था त्रय साक्षी, तिन्ना अवस्था का साक्षी भी है, हाँ, जागृत स्वप्न सुषुप्ति, तिन्ना तिन्ना अवस्था का साक्षी है। और कैसे है? सन निर्विकार, वो निर्विकार है, वो निरंजन निर्मल भी है। अंजन किनू कहने अपना सुरमे कला, तो जो कला तो रहित हो गया तो की हो गया? निरंजन निर्मल हो गया। और कैसे है? सत्य स्वरूप सविशेष स्वात्मनो विपस्थित, यही उच्च हैगी विशेषता। कैसे है? सत्य स्वरूप है, तिन्ना अवस्था का साक्षी है, निर्मल है, और स्वयं ज्योति है, पंचकोशों से रहित है। इस प्रकार जो आत्मा स्वयं प्रकाश अन्नमय आदि पंचकोशों से पृथक तथा जागृत स्वप्न और सुषुप्ति तीनों अवस्था का साक्षी होकर सत्रूप निर्विकार निर्मल और शुद्ध स्वरूप है, उसे ही विद्वान पुरुषों को अपना वास्तविक आत्मा समझना चाहिए, वो ही है वास्तविक आत्मा। चलाएं 48, चलो एक दो चला
देंगे,
एक दो चला देंगे।
शिष्यवाच,
अब आत्म स्वरूप विषय प्रश्न। शिष्यवाच, मिथ्यत्वेन सिद्धेषु कोशेष्वेतेषु पंचषु सर्वाभावं विना किंचित् न पश्यामि अत्र हे गुरो। विघेयं किं वस्तु अस्ति स्वात्मनात्र विपस्थितः। अब शिष्य गुरु नु पूछ रहा, फिर प्रश्न कर रहे हैं, क्या की कह रहा है? मिथ्यत्वेन निषेधेषु कोशेषु एतेषु पंचषु, ए पंच कोशों का मिथ्या पना जान करके मिथ्यत्वेन, मिथ्या एक पंच कोश कैसे है? मिथ्या है, ये आत्मा नहीं है, ऐसा इनका निषेध कर देने पर पंच कोशों को मिथ्या जान करके उन्होंने निषेध कर देने पर सर्वाभावं बिना किंचित ना पश्यामि, मैं सुन्न तो बगैर कुछ नहीं देख रहा, सारे का अभाव हो गया, बाकी तो कुछ बचा ही नहीं, बाकी की बचा? सुन्न। अत्र है गुरु, गुरुदेव सुन्न तो बगैर तो मैनू कुछ दिखाई नहीं दे रहा, अनुभव में नहीं आ रहा भी गेम किम वस्तु अस्ति, मैं किनू अपना आत्मा जाना। स्व अंत अत्र विपस्थिति मैनु तुसी ए दसो कि पंचकोशां नू मिथ्यापना जान करके, ये पंचकोश मिथ्या है ऐसे जान करके उन्हां पंचां कोशां दा निषेध करता, ते बाकी मैनू शून्य तो बगैर कुछ नहीं दिखाई दे रहा। फिर आत्मा केड़ी हुई? तुसी कह रहे आत्मा आत्मा, मैनू तो शून्य तो बगैर कुछ दिखाई नहीं दे रहा, अनुभव नहीं आ रहा। तो तुसी कह रहे आत्मा है आत्मा है, मैनू तो पंचकोशां तो बगैर निषेध करने पर एक शून्य दिखाई दे रहा और कुछ नहीं। तो तुसी मैनू दसो कि मैं किनू आत्मा मन्ना, आत्मा केड़ा है? ये प्रश्न करता आत्म स्वरूप निरूपण श्री गुरु रवाच। हे गुरु, इन पंचकोशों को मिथ्या स्वरूप से निषेध हो जाने पर तो मुझे सर्वाभाव शून्य के अतिरिक्त और कुछ भी प्रतीत नहीं होता। फिर अपने आपके कथनानुसार बुद्धिमान पुरुष किस वस्तु को अपना आत्मा माने वो दसो। तुम आत्म स्वरूप निरूपण श्री गुरुवाच। सत्य मुक्ता त्वया विद्वान निपिन्नोसी विचारेणा हम आदि विकारास्ते तद्भावो अहम अभिनु। सत्य मुक्ता, तू सत क्या है? सत क्या है? त्वया, तेरे तू सत क्या है? विद्वान, हे विद्वान तू सत क्या है? निपुणोसी विचारेणा, तू विचार दे विच कुशल है, निपुण है, कुशल है, तू सत कह रहा है, तू विचार विच कुशल है। अहम आदि विकारो अस्ते, जैसे अहम आदि विकार जो है तद्भावे अयम अभी, जैसे उन्हों का अभाव तू जानता है, जैसे पंचकोशा नू जानता है ना, ऐसे उन्हों का अभाव नू भी तू जानता है। बस उस कि गल है, तू साक्षी है। उन्हें क्या ना मैं किनू आत्मा मना, वो कह रहे जैसे पंचकोश है ऐसे उन्हों का अभाव भी वह भी तू नहीं है। तू कह रहा भी शून्य है, तो शून्य किन्ने अनुभव किया? तू कह रहा ना भी मैं शून्य तो बगैर कुछ नहीं देख रहा, तो शून्य नू कौन जान रहा? जो अभाव नू जान रहा है, भाव नू भी जान रहा, वही तो तू है ना। हे गुरु कह रहा, हे विद्वान तू बहुत ठीक कहता है, विचार से तू बहुत कुशल है, और जैसे अहंकार आदि तेरे विकार है वैसे ही उनका अभाव भी है। बस जी।